ਹਰ ਰਤਨ ਕਾ ਵਾਪਾਰੀਆ ਹਰ ਤਨ ਹਰ ਰਤਨ ਤਨ ਵਿਆਜੇ ਕੱਚਾ ਕੇ ਵਾਪਾਰੀਐ ਵਾਕ ਹਰ ਤਨ ਲਿਆ ਨਾ ਜਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਰਤਨ ਕਾ ਵਾਪਾਰੀਆ ਹਰ ਰਤਨ ਤਨ ਵਿਆਜੇ। ਜਿਹੜਾ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਵਪਾਰੀ ਹੁੰਦਾ ਹੈ, ਰਤਨਾਂ ਦਾ ਵਪਾਰੀ ਹੀ ਵਾਹਿਗੁਰੂ ਦੇ ਨਾਮ ਰੂਪੀ ਰਤਨ ਧਨ ਨੂੰ ਵਿਹਾਜੇ ਖਰੀਦਦਾ ਹੈ। ਭਾਵ ਹੀਰੇ ਰਤਨਾਂ ਦੇ ਵਪਾਰੀ ਘੱਟ ਹੀ ਹੁੰਦੇ ਨੇ, ਕਿਉਂਕਿ ਉਹ ਬਹੁਤੇ ਕੀਮਤੀ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਇੱਕ ਰਤਨ ਧਨ ਹੈ, ਕਿਉਂਕਿ ਧਨ ਕਈ ਕਿਸਮਾਂ ਦੇ ਹੁੰਦੇ ਨੇ। ਕਿਸੇ ਕਵੀ ਨੇ ਲਿਖਿਆ ਹੈ, ਗੋ ਧਨ ਗਜ ਧਨ ਰਤਨ ਧਨ ਕੰਚਨ ਧਨ ਸੁਖਾਨ ਸਭ ਆਵੇ ਸੰਤੋਖ ਤਨ ਸਭ ਤਨ ਤੂਲ ਸਮਾਨ। ਅਸਲੀ ਜਿਹੜਾ ਨਾਮ ਤਨ ਉਹ ਰਤਨ ਤਨ ਹੈ, ਕਿਉਂਕਿ ਬਾਕੀ ਸਾਰੇ ਤਨ ਸਮਾਂ ਪਾ ਕੇ ਖਰਾਬ ਹੁੰਦੇ ਨੇ, ਪਰ ਰਤਨ ਇਹ ਪੱਕਾ ਤਨ ਤੇ ਅਸਲੀ ਤਨ ਮੰਨਿਆ ਜਾਂਦਾ ਹੈ। ਇਸੇ ਲਈ ਰਾਜੇ ਮਹਾਰਾਜੇ ਉਹ ਇਹਨਾਂ ਹੀਰੇ ਰਤਨਾਂ ਨੂੰ ਹੀ ਆਪਣੇ ਕੋਲ ਇਕੱਤਰ ਕਰਦੇ ਹਨ। ਹਜ਼ੂਰ ਫਰਮਾਉਂਦੇ ਨੇ ਉਹ ਵੀ ਅਕਸਰ ਜਿਹੜੇ ਦੁਨਿਆਵੀ ਹੀਰੇ ਰਤਨੇ ਉਹ ਵੀ ਨਾਸ ਹੋ ਜਾਂਦੇ ਨੇ। ਉਹਨਾਂ ਦੇ ਪ੍ਰਥਾਏ ਵੀ ਸਤਿਗੁਰੂ ਦੇ ਬਚਨ ਨੇ, ਖਾਰ ਸਮੁੰਦਰ ਢੰਡੋਲੀਏ ਇੱਕ ਮਣੀਆਂ ਪਾਵੇ ਦੋਏ ਦਿਨ ਚਾਰ ਸੁਹਾਵਨਾ ਮਾਟੀ ਤਿਸ ਖਾਵੇ। ਬਾਹਰਲੇ ਰਤਨ ਵੀ ਹੀਰੇ ਮੋਤੀ ਉਹ ਵੀ ਅਕਸਰ ਖਰਾਬ ਹੋ ਜਾਂਦੇ ਨੇ, ਪਰ ਵਾਹਿਗੁਰੂ ਦਾ ਨਾਮ ਰੂਪੀ ਰਤਨ ਧਨ ਸਭ ਤੋਂ ਉੱਤਮ ਧਨ ਹੈ। ਹਰ ਨਾਮ ਧਨ ਨਿਰਮਲ ਅਤੇ ਅਪਾਰ। ਜਿਹੜਾ ਵਾਹਿਗੁਰੂ ਦੇ ਨਾਮ ਰੂਪੀ ਰਤਨ ਦਾ ਵਪਾਰੀ ਹੈ, ਉਹੀ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਖਰੀਦਦਾ ਹੈ। ਕੱਚੇ ਕੇ ਵਾਪਾਰੀਏ ਵਾ ਕੇ ਇਹ ਪਾਠ ਵਾ ਕੇ ਹਰ ਤਨ ਲਿਆ ਨਾ ਜਾਈ ਇਸ ਤਰ੍ਹਾਂ ਕਰਨਾ ਹੈ। ਜਿਹੜੇ ਕੱਚੇ ਕੱਚ ਦੇ ਵਪਾਰੀ ਨੇ, ਇੱਕ ਪਾਸੇ ਹੀਰੇ ਰਤਨ ਨੇ, ਦੂਸਰੇ ਪਾਸੇ ਉਹ ਕੱਚ ਦੇ ਵੀ ਮਣਕੇ ਹੁੰਦੇ ਨੇ। ਜਿਹੜੇ ਕੱਚ ਦੇ ਵਪਾਰੀ ਨੇ, ਕੱਚ ਦੇ ਮਣਕਿਆਂ ਦੇ ਨਕਲੀ ਜਿਹੜੇ ਕੱਚ ਦੇ ਮਣਕਿਆਂ ਦੇ ਵਪਾਰੀ ਨੇ, ਵਾਕੇ ਦਾ ਅਰਥ ਹੈ ਉਹਨਾਂ ਦੇ ਪਾਸੋਂ ਹਰ ਤਨ ਲਿਆ ਨਾ ਜਾਈ। ਵਾਹਿਗੁਰੂ ਦਾ ਨਾਮ ਤਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਿਉਂ? ਜਿਹੜੇ ਕੱਚ ਦੇ ਮੋਤੀ ਨੇ ਉਹ ਤਾਂ ਬੜੇ ਸਸਤੇ ਜੇ ਮਿਲ ਜਾਂਦੇ ਨੇ, ਤੇ ਜਿਹੜੇ ਅਸਲੀ ਹੀਰੇ ਰਤਨ ਉਹ ਬੜੇ ਮਹਿੰਗੇ ਹੁੰਦੇ ਨੇ। ਇਸ ਲਈ ਉਹਨਾਂ ਨੂੰ ਹਰ ਕੋਈ ਨਹੀਂ ਖਰੀਦ ਸਕਦਾ, ਜਿਹੜੇ ਅਸਲੀ ਹੀਰੇ ਰਤਨ ਹੁੰਦੇ ਨੇ। ਤੇ ਜਿਹੜੇ ਕੱਚ ਦੇ ਮੋਤੀ ਹੁੰਦੇ ਨੇ ਉਹਨਾਂ ਨੂੰ ਤੇ ਕੋਈ ਵੀ ਖਰੀਦ ਸਕਦਾ, ਗਰੀਬ ਤੋਂ ਗਰੀਬ ਆਦਮੀ ਵੀ ਉਸ ਨੂੰ ਖਰੀਦ ਸਕਦਾ, ਉਹ ਤੇ 2-4 ਰੁਪਏ ਦੀ ਚੀਜ਼ ਆ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਰੂਪੀ ਰਤਨ ਧਨ ਦਾ ਵਪਾਰੀ ਕੋਈ ਵਿਰਲਾ ਹੀ ਹੁੰਦਾ ਹੈ। ਤੇ ਦੂਸਰਾ ਜਿਹੜਾ ਵਾਕ ਸ਼ਬਦ ਹੈ, ਕੱਚਾ ਕੇ ਵਾਪਾਰੀਏ ਵਾ ਕੇ ਹਰ ਤਨ ਲਿਆ ਨਾ ਜਾਈ, ਵਾ ਕੇ ਦਾ ਅਰਥ ਵੀ ਉਹਨਾਂ ਦੇ ਪਾਸੋਂ, ਇਹ ਅਰਥ ਮੁੱਖ ਹੈ। ਤੇ ਦੂਸਰਾ, ਕੁਛ ਵਿਦਵਾਨਾਂ ਨੇ ਵਾਕ ਸ਼ਬਦ ਇਕੱਠਾ ਮੰਨਿਆ ਹੈ, ਕਿਉਂਕਿ ਪਹਿਲਾ ਅਰਥ ਵਾ ਕੇ ਅਲੱਗ ਅਲੱਗ ਪਾਠ ਕਰਕੇ ਅਰਥ ਮਹਾਂਪੁਰਖ ਕਰਦੇ ਸਨ। ਦੂਸਰਾ, ਕੁਛ ਵਿਦਵਾਨਾਂ ਨੇ ਵਾਕ ਇਕੱਠਾ ਪਾਠ ਵੀ ਮੰਨਿਆ, ਇਹਦਾ ਅਰਥ ਉਹਨਾਂ ਨੇ ਇਉਂ ਕੀਤਾ ਹੈ, ਕੱਚੇ ਕੇ ਵਾਪਾਰੀਏ ਵਾਕ ਹਰ ਤਨ ਲਿਆ ਨਾ ਜਾਈ। ਜਿਹੜੇ ਕੱਚ ਦੇ ਵਪਾਰੀ ਨੇ, ਕੱਚ ਦੇ ਮੋਤੀਆਂ ਦੇ, ਕੱਚ ਦੇ ਮਣਕਿਆਂ ਦੇ ਵਪਾਰੀ ਨੇ, ਵਾਕ ਸਤਿਗੁਰੂ ਕਹਿੰਦੇ ਨੇ, ਵਾਕ ਦਾ ਅਰਥ ਹੈ ਬਚਨ, ਭਾਵ ਉਹ ਗੱਲਾਂ ਬਹੁਤ ਕਰਦੇ ਨੇ, ਪਰ ਗੱਲਾਂ ਦੇ ਨਾਲ ਵਾਹਿਗੁਰੂ ਦੇ ਨਾਮ ਧਨ ਨੂੰ ਕਦੀ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਹਰ ਤਨ ਰਤਨ ਜਵੇ ਹਰ ਮਾਣਕ, ਹਰ ਤਨ ਨਾਲ ਅੰਮ੍ਰਿਤ ਵੇਲੇ ਵਤੈ, ਹਰ ਭਗਤੀ ਹਰ ਲਿਵ ਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਤਨ ਰਤਨ ਜਵੇ ਹਰ ਮਾਣਕ, ਵਾਹਿਗੁਰੂ ਦਾ ਨਾਮ ਰੂਪੀ ਧਨ ਰਤਨ ਤੇ ਜਵਾਹਰ ਤੇ ਮਾਣਕ ਸੁੱਚੇ ਮੋਤੀਆਂ ਵਾਂਗੂ ਬੜਾ ਹੀ ਅਮੋਲਕ ਹੈ। ਹਰ ਤਨੈ ਨਾਲ ਅੰਮ੍ਰਿਤ ਵੇਲੇ ਵਤੈ, ਇਸ ਵਾਹਿਗੁਰੂ ਦੇ ਨਾਮ ਧਨ ਦੇ ਨਾਲ ਜਿਹੜੀ ਅਸਲੀ ਵਤਰ ਹੈ ਇਸ ਨਾਮ ਧਨ ਨੂੰ ਪ੍ਰਾਪਤ ਕਰਨ ਦੀ, ਉਹ ਹੈ ਅੰਮ੍ਰਿਤ ਵੇਲਾ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦੇ ਵਿੱਚ ਹੀ ਸਾਨੂੰ ਇਹ ਸੰਕੇਤ ਦਿੱਤਾ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ। ਅੰਮ੍ਰਿਤ ਵੇਲਾ ਹੀ ਸੱਚੇ ਨਾਮ ਜਪਣ ਦਾ ਢੁਕਵਾਂ ਸਮਾਂ ਹੁੰਦਾ, ਕਿਉਂਕਿ ਜਦੋਂ ਆਦਮੀ ਦਿਨੇ ਕੰਮ ਕਾਰ ਕਰਕੇ ਥੱਕ ਜਾਂਦਾ ਹੈ ਫਿਰ ਆਰਾਮ ਦੀ ਲੋੜ ਹੁੰਦੀ, ਆਦਮੀ ਸੌਂ ਜਾਂਦਾ। ਜਦੋਂ ਆਦਮੀ ਆਰਾਮ ਕਰਕੇ ਉੱਠਦਾ ਹੈ ਉਸ ਵੇਲੇ ਥਕਾਵਟ ਵੀ ਸਾਰੀ ਦੂਰ ਹੁੰਦੀ ਹੈ ਅਤੇ ਦਿਲ ਦਿਮਾਗ ਵੀ ਤਰੋ ਤਾਜ਼ਾ ਹੁੰਦਾ ਅਤੇ ਫਿਰ ਇਸ਼ਨਾਨ ਕਰਕੇ ਫਿਰ ਵਾਹਿਗੁਰੂ ਦਾ ਸਿਮਰਨ ਕਰਨ ਬੈਠ ਜਾਵੇ। ਉਹ ਸਮਾਂ ਬਹੁਤ ਅੰਮ੍ਰਿਤ ਵੇਲਾ ਉਸਨੂੰ ਮੰਨਿਆ ਹੈ ਅਤੇ ਜਾਂ ਅੰਮ੍ਰਿਤ ਵੇਲਾ ਇਹ ਮਨੁੱਖਾ ਜਨਮ ਨੂੰ ਵੀ ਆਖਿਆ ਹੈ। ਇਸ ਮਨੁੱਖਾ ਦੇਹ ਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਹੋਰ ਕਿਸੇ ਜੂਨ ਦੇ ਵਿੱਚ ਨਾਮ ਨਹੀਂ ਜਪਿਆ ਜਾ ਸਕਦਾ। ਅਤੇ ਅੰਮ੍ਰਿਤ ਵੇਲਾ ਕਲਯੁੱਗ ਦੇ ਸਮੇਂ ਨੂੰ ਵੀ ਆਖਿਆ ਹੈ। ਉਹ ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਨੇ ਕਲਯੁੱਗ ਦੇ ਵਿੱਚ ਨਾਮ ਦੀ ਮਹਿਮਾ ਪ੍ਰਗਟ ਕੀਤੀ ਹੈ। ਤੁਸੀਂ ਗੁਰਬਾਣੀ ਪੜ੍ਹੋ, ਕਲਮੈ ਰਾਮ ਨਾਮ ਸਾਰ। ਸਤਿਗੁਰੂ ਕਹਿੰਦੇ ਨੇ ਕਲਯੁੱਗ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹ ਬੋਵਹ ਅਨਰੂਤ ਨਾਹੀ ਨਾਹੀ ਮਦ ਪਰਮ ਪੂਲਹ ਪੂਲੋ। ਜਿਹੜਾ ਅੰਮ੍ਰਿਤ ਵੇਲਾ ਮਨੁੱਖਾ ਜਨੋ ਵੀ ਹੈ, ਕਿਉਂਕਿ ਇਹਦੇ ਵਿੱਚ ਨਾਮ ਜਪ ਕੇ ਸਾਨੂੰ ਮੁਕਤੀ ਪ੍ਰਾਪਤ ਹੁੰਦੀ, ਵਾਹਿਗੁਰੂ ਦੀ ਪ੍ਰਾਪਤੀ ਵੀ ਹੁੰਦੀ ਹੈ। ਤੇ ਇਸੇ ਤਰ੍ਹਾਂ ਸਤਿਗੁਰੂ ਫਰਮਾਉਂਦੇ ਨੇ ਅੰਮ੍ਰਿਤ ਵੇਲਾ ਉਹ ਵੀ ਘੜੀ ਹੈ ਜਦੋਂ ਆਪਾਂ ਸਤਸੰਗਤ ਵਿੱਚ ਬੈਠਦੇ ਹਾਂ, ਬੈਠ ਕੇ ਗੁਰੂ ਦੀ ਬਾਣੀ ਸੁਣਦੇ ਹਾਂ। ਉਹ ਸਮਾਂ ਵੀ ਅੰਮ੍ਰਿਤ ਵੇਲਾ ਹੈ ਜਦੋਂ ਅੰਮ੍ਰਿਤ ਬਾਣੀ ਦੇ ਨਾਲ ਅਸੀਂ ਜੁੜੇ ਹੁੰਦੇ ਹਾਂ। ਗੱਲ ਕੀ, ਜਿਸ ਵੇਲੇ ਵੀ ਅੰਮ੍ਰਿਤ ਨਾਮ ਬਾਣੀ ਦੇ ਨਾਲ ਕੋਈ ਮਨੁੱਖ ਜੁੜਦਾ ਹੈ ਉਸ ਵੇਲੇ ਉਹ ਸਮਾਂ ਅੰਮ੍ਰਿਤ ਵੇਲਾ ਹੀ ਬਣ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਿਨ ਵੇਲੇ ਮਨੁੱਖ ਨੂੰ ਕੰਮ ਕਾਰ ਹੁੰਦੇ ਨੇ ਤੇ ਰਾਤ ਨੂੰ ਆਰਾਮ ਦੀ ਲੋੜ ਹੁੰਦੀ ਹੈ। ਆਰਾਮ ਕਰਨ ਤੋਂ ਬਾਅਦ ਜਿਹੜਾ ਸੁਬਾਹ ਉੱਠ ਕੇ ਬੰਦੇ ਦਾ ਦਿਲ ਦਿਮਾਗ ਤਰੋ ਤਾਜ਼ਾ ਹੁੰਦਾ ਹੈ। ਇਸ ਲਈ ਅੰਮ੍ਰਿਤ ਵੇਲੇ ਇੱਕ ਮਨ ਇੱਕ ਚਿੱਤ ਹੋ ਕੇ ਜੇ ਮਨੁੱਖ ਇੱਕ ਘੰਟਾ ਵੀ ਸਿਮਰਨ ਕਰ ਲਵੇ ਤੇ ਉਹ ਸਾਰਾ ਦਿਨ ਵੀ ਚਾਹੇ ਆਪਾਂ ਕਰੀ ਜਾਈਏ, ਉਹਦੀ ਰੀਸ ਨਹੀਂ ਹੋ ਸਕਦੀ, ਕਿਉਂਕਿ ਇਹ ਅੰਮ੍ਰਿਤ ਵੇਲਾ ਹੈ, ਇਹ ਵਤਰ ਹੈ। ਇਸ ਵਤਰ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ। ਤੁਸੀਂ ਸੁਬਾਹ ਨਿਤਨੇਮ ਭਜਨ ਪਾਠ ਕਰਕੇ ਕੰਮ ਤੇ ਵੀ ਜਾਓ, ਤੁਹਾਡਾ ਮਨ ਖੁਸ਼ ਹੋਵੇਗਾ। ਜਦੋਂ ਤੁਹਾਡਾ ਨਿਤਨੇਮ ਭਜਨ ਪਾਠ ਨਾ ਹੋਇਆ ਹੋਵੇ, ਅਚਵੀ ਜੀ ਲੱਗੀ ਰਹਿੰਦੀ, ਖੋ ਜੀ ਪਈ ਰਹਿੰਦੀ, ਅੰਦਰੋਂ ਅੰਦਰੋਂ ਖਾਲੀ ਖਾਲੀ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਹੜਾ ਅੰਮ੍ਰਿਤ ਵੇਲਾ ਹੈ ਬਈ ਇਹ ਇੱਕ ਬਹੁਤ ਸੋਹਣੀ ਵਤਰ ਹੈ। ਹਰ ਅੰਮ੍ਰਿਤ ਹਰ ਧਨੈ ਨਾਲ ਅੰਮ੍ਰਿਤ ਵੇਲਾ ਵਤੈ। ਵਾਹਿਗੁਰੂ ਦੇ ਨਾਮ ਧਨ ਦੇ ਨਾਲ ਅੰਮ੍ਰਿਤ ਵੇਲੇ ਦੀ ਜਿਹੜੀ ਵਤਰ ਹੈ ਉਹਨੂੰ ਵੀ ਸੰਭਾਲਣਾ ਚਾਹੀਦਾ। ਹਰ ਭਗਤੀ ਹਰ ਲਿਵਲਾਈ ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹਨਾਂ ਨੇ ਅੰਮ੍ਰਿਤ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਆਪਣੀ ਸੁਰਤ ਜੋੜੀ ਹੈ। ਮਨ ਤਾਂ ਨਾਮ ਜਪਹੋ ਲਿਵ ਲਾਏ, ਦੁੱਖ ਦਰਦ ਮਨ ਤੇ ਪਹੁ ਜਾਏ। ਜਿਹੜੇ ਅੰਮ੍ਰਿਤ ਵੇਲੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਤੇ ਲਿਵ ਲਾ ਕੇ ਚਿਤ ਬਿਰਤੀ ਨੂੰ ਜੋੜ ਕੇ ਜਪਦੇ ਨੇ ਤੇ ਫਿਰ ਉਹਨਾਂ ਦਾ ਸਾਰਾ ਹੀ ਡਰ ਪਾਉ ਦੁੱਖ ਦਰਦ ਦੂਰ ਹੁੰਦਾ ਹੈ।
ਹਰ ਤਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਧਨ ਹੈ, ਅੰਮ੍ਰਿਤ ਵੇਲੇ ਦੀ ਵਤਰ ਦੇ ਵਿੱਚ ਜਿਹੜਾ ਬੀਜਿਆ ਗਿਆ ਹੈ, ਭਾਵ ਜਿਨ੍ਹਾਂ ਗੁਰਮੁਖਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਹੈ, ਇਹ ਵੇਲੇ ਸਿਰ ਵਤਰ ਸਿਰ ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਭਗਤ ਖਾਏ ਖਰਚ ਰਹੇ, ਉਹ ਭਗਤ ਲੋਕ ਆਪ ਵੀ ਖਾਂਦੇ ਨੇ, ਦੂਜਿਆਂ ਲਈ ਵੀ ਖਰਚਦੇ ਨੇ, ਦੂਜਿਆਂ ਲਈ ਵੀ ਸ਼ਰਧਾਲੂ ਪ੍ਰੇਮੀਆਂ ਲਈ ਵੀ ਉਸ ਨੂੰ ਵਰਤਦੇ ਨੇ। ਨਖੁੱਟੈ ਨਾਹੀ, ਪਰ ਉਹ ਕਦੇ ਮੁੱਕਦਾ ਨਹੀਂ ਹੈ।
ਹਲਤ ਪਲਤ ਹਰ ਧਨ ਹੈ ਕਿ ਭਗਤਾਂ ਕੋ ਮਿਲੀ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਲਤ ਪਲਤ ਹਰ ਧਨ ਹੈ ਕਿ, ਧਨੈ ਨੀ ਧਨੈ ਪੋਲਾ ਹੀ ਬੋਲਣਾ, ਧਨ ਹਲਤ ਪਲਤ ਹਰ ਧਨ ਹੈ ਕਿ ਭਗਤਾਂ ਕੋ ਮਿਲੀ ਵਡਿਆਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਲੋਕ ਤੇ ਪਰਲੋਕ ਦੇ ਵਿੱਚ ਵਾਹਿਗੁਰੂ ਦੇ ਧਨ ਦੀ, ਵਾਹਿਗੁਰੂ ਦੇ ਭਗਤਾਂ ਨੂੰ ਹੀ ਵਡਿਆਈ ਪ੍ਰਾਪਤ ਹੋਈ ਹੈ, ਕਿਉਂਕਿ ਇਸ ਕਲਯੁੱਗ ਦੇ ਵਿੱਚ ਨਾਮ ਦੀ ਵਡਿਆਈ ਹੀ ਸਭ ਤੋਂ ਵੱਡੀ ਵਡਿਆਈ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਇਹ ਨਾਮ ਦੀ ਵਡਿਆਈ ਭਗਤਾਂ ਨੂੰ ਹੀ ਪ੍ਰਾਪਤ ਹੋਈ ਹੈ।
ਹਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ, ਹਰ ਧਨ ਅਗਨੀ ਤਸਕਰੈ ਪਾਣੀ ਜਮਦੂਤੈ, ਕਿਸੇ ਕਾ ਗਵਾਇਆ ਨਾ ਜਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਪਵਿੱਤਰ ਬਾਣੀ ਹੈ ਤੇ ਇਹਦੇ ਜਿਹੜੇ ਵਿਸਰਾਮ ਨੇ ਤੇ ਇਹਦੀ ਚਾਲ ਹੈ ਉਹ ਵੀ ਬੜੀ ਅਨੂਪਮ ਤੇ ਬੜੀ ਵਿਲੱਖਣ ਗੁਰੂ ਮਹਾਰਾਜ ਨੇ ਰੱਖੀ ਹੋਈ ਹੈ। ਹੁਣ ਇਹ ਪੰਕਤੀ ਹੈ, ਹਰ ਤਨ ਨਿਰਭਉ ਸਦਾ ਸਦਾ ਅਸਰ ਹੈ ਸੱਚ। ਪਹਿਲਾ ਵਿਸਰਾਮ ਇੱਥੇ ਹੈ, ਇਹਦੇ ਵਿੱਚ ਨਾਮ ਦੀ ਮਹਿਮਾ ਹੈ। ਹਰ ਤਨ ਨਿਰਭਉ ਸਦਾ ਸਦਾ ਅਸਰ ਹੈ ਸੱਚ। ਵਾਹਿਗੁਰੂ ਦਾ ਨਾਮ ਰੂਪੀ ਤਨ ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਹੈ, ਸਦਾ ਸਦਾ ਅਸਰ ਹੈ ਸੱਚ। ਇਹ ਹਮੇਸ਼ਾ ਹਮੇਸ਼ਾ ਹੀ ਅਡੋਲ ਰਹਿਣ ਵਾਲਾ ਤਨ ਹੈ ਤੇ ਇਹ ਸੱਚਾ ਤਨ ਹੈ। ਅੱਗੇ ਸਤਿਗੁਰੂ ਫਿਰ ਇਸ ਨਾਮ ਧਨ ਦੀ ਮਹਿਮਾ ਕਰਦੇ ਨੇ। ਇਹੋ ਹਰ ਧਨ ਅਗਨੀ ਤਸਕਰ ਹੈ ਪਾਣੀ ਹੈ ਜਮਦੂਤ ਹੈ। ਇਹ ਦੂਸਰਾ ਵਿਸਰਾਮ ਹੈ। ਇਹ ਜਿਹੜਾ ਨਾਮ ਰੂਪੀ ਧਨ ਹੈ, ਨਾ ਇਸ ਨੂੰ ਅੱਗ ਸਾੜ ਸਕਦੀ ਹੈ, ਨਾ ਚੋਰ ਇਸ ਨੂੰ ਲਿਜਾ ਸਕਦੇ ਨੇ, ਨਾ ਹੀ ਪਾਣੀ ਇਸ ਨੂੰ ਗਾਲ ਸਕਦਾ ਤੇ ਨਾ ਹੀ ਜਮਦੂਤ ਇਸ ਨੂੰ ਖੋ ਸਕਦੇ ਨੇ। ਕਿਉਂਕਿ ਜਿਹੜੇ ਹੋਰ ਕਰਮ ਧਰਮ ਪਾਖੰਡ ਜੋ ਦਿਸੈ ਤਨ ਜਮਜਾ ਗਾਤੀ ਲੁੱਟੈ, ਜਿਹੜੇ ਹੋਰ ਧਰਮ ਕਰਮ ਨੇ ਉਹਨਾਂ ਨੂੰ ਤੇ ਜਮਜ ਗਾਤੀਏ ਖੋ ਲੈਂਦੇ ਨੇ, ਪਰ ਨਾਮ ਦਾ ਤਨ ਐਸਾ ਤਨ ਹੈ ਇਸ ਨੂੰ ਜਮਦੂਤ ਵੀ ਨਹੀਂ ਖੋ ਸਕਦੇ। ਕਿਸੇ ਕਾ ਗਵਾਇਆ ਨਾ ਜਾਈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਿਸੇ ਦਾ ਵੀ ਗਵਾਇਆ ਹੋਇਆ ਨਾਮ ਰੂਪੀ ਤਨ ਬਈ ਇਹ ਕਿਧਰੇ ਨਹੀਂ ਜਾਂਦਾ। ਜਿਹਨੂੰ ਇੱਕ ਵਾਰੀ ਵਾਹਿਗੁਰੂ ਦਾ ਨਾਮ ਰੂਪੀ ਤਨ ਪ੍ਰਾਪਤ ਹੋ ਜਾਂਦਾ ਹੈ, ਇਹ ਹਮੇਸ਼ਾ ਲਈ ਅਚਲ ਤਨ ਹੈ, ਸੱਚਾ ਤਨ ਹੈ। ਇਹਨੂੰ ਕੋਈ ਖੋ ਨਹੀਂ ਸਕਦਾ, ਕੋਈ ਲਿਜਾ ਨਹੀਂ ਸਕਦਾ, ਕੋਈ ਇਸ ਨੂੰ ਚੁਰਾ ਨਹੀਂ ਸਕਦਾ।
ਹਰ ਤਨ ਕੋ ਚੱਕਾ ਨੇੜ ਨਾ ਆਵਈ, ਜਮ ਜਾਗਾਤੀ ਡੰਡ ਨਾ ਲਗਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਵਾਹਿਗੁਰੂ ਦਾ ਨਾਮ ਤਨ ਐਸਾ ਉੱਤਮ ਤਨ ਹੈ, ਉਹ ਚੱਕਾ ਨੇੜ ਨਾ ਆਵੀ, ਇਹਦੇ ਨੇੜੇ ਉਹ ਚੱਕਾ ਕੋਈ ਠੱਗ ਵੀ ਨੇੜੇ ਨਹੀਂ ਆ ਸਕਦਾ। ਉਹ ਚੱਕਾ ਕਹਿੰਦੇ ਨੇ ਜਿਹੜਾ ਵੀ ਅੱਖ ਜੀ ਬਚਾ ਕੇ ਕੋਈ ਚੀਜ਼ ਚੁੱਕ ਕੇ ਲੈ ਜਾਵੇ। ਠੱਗ ਲੋਕ ਠੱਗੀ ਮਾਰਦੇ ਨੇ, ਪਤਾ ਨਹੀਂ ਲੱਗਣ ਦਿੰਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਨਾਮ ਤੁਹਾਨੂੰ ਕੋਈ ਠੱਗ ਵੀ ਨਹੀਂ ਚੁਰਾ ਕੇ ਲਿਜਾ ਸਕਦਾ, ਉਹਦੇ ਨੇੜੇ ਕੋਈ ਠੱਗ ਲੁਟੇਰਾ ਵੀ ਨਹੀਂ ਆ ਸਕਦਾ। ਜਮਜਾ ਗਾਤੀ ਡੰਡ ਨਾ ਲਗਾਈ, ਤੇ ਨਾ ਹੀ ਜਿਹੜਾ ਜਮਜ ਗਾਤੀ ਮਸੂਲੀਆ ਹੈ ਕੋਈ ਉਹਦੇ ਉੱਤੇ ਡੰਡ ਹੀ ਲਾਉਂਦਾ ਹੈ। ਜਿਹੜੇ ਬਾਕੀ ਹੋਰ ਧਰਮ ਕਰਮ ਨੇ ਨਾ, ਉਹਨਾਂ ਉੱਤੇ ਜਮਾਂ ਦਾ ਡੰਡ ਲੱਗਦਾ ਹੈ, ਤੇ ਨਾਮ ਦੇ ਉੱਤੇ ਕੋਈ ਡੰਡ ਨਹੀਂ ਲੱਗ ਸਕਦਾ, ਨਾਮ ਉੱਤੇ ਕੋਈ ਟੈਕਸ ਨਹੀਂ ਲੱਗ ਸਕਦਾ। ਮਹਾਂਪੁਰਖ ਇਹਦੇ ਉੱਤੇ ਬੜੀ ਸੋਹਣੀ ਉਦਾਹਰਣ ਦਿੰਦੇ ਸਨ। ਉਹ ਕਹਿੰਦੇ ਨੇ ਜਿਵੇਂ ਕੋਈ ਪ੍ਰਾਈਵੇਟ ਕੋਈ ਵਪਾਰੀ ਹੈ, ਉਹ ਆਪਣਾ ਮਾਲ ਲੈ ਕੇ ਜਾਂਦਾ, ਉਹਦੇ ਉੱਤੇ ਗੌਰਮੈਂਟ ਦਾ ਟੈਕਸ ਲੱਗਦਾ, ਤੇ ਪਰ ਜੇ ਹੁਣ ਸਰਕਾਰ ਦਾ ਹੀ ਮਾਲ ਹੋਵੇ ਤੇ ਉਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਜਿਹੜੇ ਅਸੀਂ ਹੋਰ ਧਰਮ ਕਰਮ ਪੂਜਾ ਪਾਠ ਵਰਤ ਨੇਮ ਕਰਦੇ ਹਾਂ, ਇਹ ਸਮਝ ਲਓ ਇਹ ਸਾਡਾ ਆਪਣਾ, ਇਹ ਪ੍ਰਾਈਵੇਟ ਸਾਡਾ ਮਾਲ ਹੈ, ਇਹਦੇ ਉੱਤੇ ਜਮਾਂ ਦਾ ਡੰਡ ਲੱਗਦਾ। ਤੇ ਨਾਲ ਹੀ ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹ ਸਰਕਾਰੀ ਧਨ ਹੈ, ਇਹ ਸ਼ਾਹੀ ਖਜ਼ਾਨਾ ਹੈ, ਇਹਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਮਜਾ ਗਾਤੀ ਡੰਡ ਨਾ ਲਗਾਈ। ਵਾਹਿਗੁਰੂ ਦਾ ਨਾਮ ਇਹ ਸਰਕਾਰੀ ਸ਼ਾਹੀ ਧਨ ਹੈ, ਇਹਦੇ ਉੱਤੇ ਜਮ ਜਗਾਤੀਆ ਵੀ ਕੋਈ ਇਹਦੇ ਉੱਤੇ ਡੰਡ ਨਹੀਂ ਲਾ ਸਕਦਾ, ਕੋਈ ਟੈਕਸ ਨਹੀਂ ਲਾ ਸਕਦਾ।
ਸਾਗਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿਨਾ ਇੱਕ ਵਿਖ ਨਾਲ ਨਾ ਜਾਈ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ, ਜਿਹੜਾ ਇੱਕ ਦੁਨਿਆਵੀ ਧਨ ਹੈ ਉਹ ਕੱਚਾ ਧਨ ਹੈ, ਇਹਦੇ ਮੁਕਾਬਲੇ ਤੇ ਵਾਹਿਗੁਰੂ ਦਾ ਨਾਮ ਧਨ ਸੱਚਾ ਧਨ ਹੈ, ਇਹਦੇ ਵਿੱਚ ਫਰਕ ਕੀ ਹੈ? ਹੁਣ ਉਸ ਫਰਕ ਦੇ ਬਾਰੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣ ਲੱਗੇ ਨੇ। ਸਾਕਤੀ ਪਾਪ ਕਰਕੇ, ਸਾਕਤ ਪੁਰਸ਼ਾਂ ਨੇ ਪਾਪ ਕਰ ਕਰਕੇ ਵਿਖਿਆ ਧਨ ਸੰਚਿਆ। ਵਿਖਿਆ ਦਾ ਅਰਥ ਵੀ ਜਿਹੜਾ ਇਹ ਮਾਇਆ ਦਾ ਧਨ, ਦੁਨਿਆਵੀ ਧਨ ਉਹਨਾਂ ਨੇ ਇਕੱਤਰ ਕੀਤਾ ਪਾਪ ਕਰਕੇ। ਕਿਉਂ ਗੁਰੂ ਮਹਾਰਾਜ ਨੇ ਸ਼ਬਦ ਲਿਖਿਆ ਹੈ? ਇਹਦਾ ਕਾਰਨ ਇਹ ਹੈ, ਹਰ ਆਦਮੀ ਦੇ ਮਨ ਦੇ ਵਿੱਚ ਮਾਇਆ ਦੀ ਧਨ ਦੀ ਬਹੁਤੀ ਭੁੱਖ ਹੈ, ਤੇ ਫਿਰ ਉਹਦੀ ਪੂਰਤੀ ਲਈ ਆਦਮੀ ਫਿਰ ਪਾਪ ਕਰਦਾ। ਠੀਕ ਹੈ, ਧਰਮ ਦੀ ਕਿਰਤ ਕਰਨੀ ਗੁਰੂ ਦਾ ਹੁਕਮ ਹੈ, ਪਰ ਧਰਮ ਦੀ ਕਿਰਤ ਤੇ ਮਨ ਖੜਦਾ ਨਹੀਂ ਹੈ, ਫਿਰ ਅੱਗੇ ਪਾਪ ਸ਼ੁਰੂ ਹੋ ਜਾਂਦਾ। ਪਾਪ ਕਿਸ ਨੂੰ ਕਹਿੰਦੇ ਨੇ? ਝੂਠ ਬੋਲਣਾ, ਘੱਟ ਤੋਲਣਾ, ਕਿਸੇ ਨਾਲ ਠੱਗੀ ਮਾਰਨੀ, ਕਿਸੇ ਨਾਲ ਧੋਖਾ ਕਰਨਾ, ਇਹਨੂੰ ਪਾਪ ਕਹਿੰਦੇ ਨੇ। ਉਹ ਸਾਕਤ ਲੋਕਾਂ ਨੇ ਪਾਪ ਕਰ ਕਰਕੇ ਵਿਖਿਆ ਤਨ ਸੰਚਿਆ, ਇਹ ਮਾਇਆ ਦਾ ਤਨ ਦੁਨਿਆਵੀ ਤਨ ਇਕੱਤਰ ਕੀਤਾ, ਤਿਨਾਂ ਇੱਕ ਵਿਖ ਨਾਲ ਨਾ ਜਾਈ। ਪਰ ਜਦੋਂ ਉਹ ਪ੍ਰਲੋਕ ਵਿੱਚ ਗਏ, ਵਿਖ ਦਾ ਅਰਥ ਹੈ ਇੱਕ ਕਦਮ, ਇੱਕ ਪੈਰ, ਇੱਕ ਕਰੋਂ ਵੀ ਉਹਨਾਂ ਦੇ ਨਾਲ ਨਹੀਂ ਜਾਂਦਾ, ਕਿਉਂਕਿ ਇਹ ਤੇ ਹੁਣ ਅਸੀਂ ਵੇਖਦੇ ਹੀ ਹਨ ਅਸੀਂ ਮਾਇਆ ਕਿੰਨੇ ਪਾਪ ਕਰ ਕਰਕੇ ਤੇ ਬੜੇ ਕਸ਼ਟ ਕਰ ਕਰਕੇ ਅਸੀਂ ਮਾਇਆ ਇਕੱਠੀ ਕਰਦੇ ਹਾਂ। ਪਰ ਜਦੋਂ ਅੰਧਾ ਸਮਾਂ ਆਉਂਦਾ, ਇੱਕ ਕਦਮ ਵੀ ਇਹ ਕਿਸੇ ਦੇ ਨਾਲ ਨਹੀਂ ਜਾਂਦਾ।
ਹਲਤਾ ਵਿੱਚ ਸਾਕਤ ਦੋਹੇਲੇ ਪਏ, ਹੱਥੋਂ ਛੁੜਕ ਗਿਆ ਅੱਗੇ ਪਲਤ, ਸਾਕਤ ਹਰ ਦਰਗਹਿ ਢੋਈ ਨਾ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਸ ਦੁਨਿਆਵੀ ਧਨ ਦੀ ਹਾਲਤ ਦੱਸਦੇ ਨੇ, ਹਲਤਾ ਵਿੱਚ ਸਾਕਤ ਦੋਹੇਲੇ ਪਏ। ਜਿਹੜੇ ਸਾਕਤ ਪੁਰਸ਼ ਨੇ, ਜਿਹੜੇ ਦੁਨਿਆਵੀ ਧਨ ਦੇ ਪਿੱਛੇ ਲੱਗੇ ਹੋਏ ਨੇ, ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਉਹ ਇਸ ਲੋਕ ਦੇ ਵਿੱਚ ਵੀ ਬੜੇ ਦੁਖੀ ਹੋਏ। ਕਿਉਂ ਦੁਖੀ ਹੋਏ? ਸਤਿਗੁਰੂ ਫਰਮਾਉਂਦੇ ਨੇ ਹੱਥੋਂ ਛੁੜਕ ਗਿਆ, ਕਿਉਂਕਿ ਜਿਹੜਾ ਦੁਨਿਆਵੀ ਧਨ ਸੀ ਉਹ ਹੱਥੋਂ ਛੁੱਟ ਗਿਆ। ਭਾਵ ਜਿਹੜਾ ਸੰਸਾਰਕ ਧਨ ਹੈ, ਇਹ ਪਤਾ ਨਹੀਂ ਲੱਗਦਾ ਕਦੋਂ ਆਉਂਦਾ ਤੇ ਕਦੋਂ ਚਲਿਆ ਜਾਂਦਾ। ਸਤਿਗੁਰੂ ਨੇ ਪਿੱਛੇ ਤਿੰਨ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਸਨ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਕੱਖਾਂ ਦੀ ਅੱਗ, ਬੱਦਲਾਂ ਦੀ ਛਾਂ, ਹੜ ਦਾ ਪਾਣੀ, ਪਤਾ ਨਹੀਂ ਕਿੱਧਰੋਂ ਆਉਂਦਾ ਤੇ ਕਿੱਧਰ ਨੂੰ ਚਲਿਆ ਜਾਂਦਾ। ਇਸੇ ਤਰ੍ਹਾਂ ਮਾਇਆ ਦਾ ਸੁਭਾਵ ਹੈ, ਜਦੋਂ ਜਿਉਂਦੇ ਜੀਵ ਇਹ ਮਨੁੱਖ ਦੇ ਹੱਥੋਂ ਨਿਕਲ ਜਾਂਦਾ, ਛੁੱਟ ਜਾਂਦਾ। ਕਈ ਵਾਰੀ ਬਿਜ਼ਨਸ ਦੇ ਵਿੱਚ ਵੀ ਘਾਟੇ ਪੈਂਦੇ ਨੇ, ਕਈ ਆਦਮੀ ਲੱਖਪਤੀ ਕੱਖ ਤੋਂ ਹੌਲੇ ਹੋ ਜਾਂਦੇ ਨੇ। ਇਸੇ ਲਈ ਸਤਿਗੁਰੂ ਉਸ ਚੀਜ਼ ਵੱਲ ਇਸ਼ਾਰਾ ਕਰਦੇ ਨੇ, ਹਲਤਾ ਵਿੱਚ ਸਾਕਤ ਦੁਹੇਲੇ ਪਏ। ਜਿਹੜੇ ਸਾਕਤ ਪੁਰਸ਼ ਨੇ ਇਸ ਲੋਕ ਦੇ ਵਿੱਚ ਵੀ ਬੜੇ ਦੁਖੀ ਹੋਏ, ਹੱਥੋਂ ਛੁੱਟ ਗਿਆ। ਫਿਰ ਉਹ ਤਨ ਜਦੋਂ ਹੱਥੋਂ ਛੁੱਟ ਗਿਆ ਤੇ ਉਸ ਵੇਲੇ ਬੜੇ ਦੁਖੀ ਹੋਏ। ਇੱਥੇ ਅੱਗੇ ਪਾਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ, ਅੱਗੇ ਪਾਲਤ ਪਰਲੋਕ ਦੇ ਵਿੱਚ ਵੀ ਜਦੋਂ ਸਾਕਤ ਪੁਰਸ਼ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦਾ ਹੈ, ਉੱਥੇ ਵੀ ਉਹਨੂੰ ਕੋਈ ਢੋਈ ਨਹੀਂ ਪ੍ਰਾਪਤ ਹੋਈ। ਇਹਦਾ ਮਤਲਬ ਇਹ ਹੈ, ਜਿਹੜਾ ਮਨੁੱਖ ਹਰ ਵੇਲੇ ਮਾਇਆ ਦੇ ਪਿੱਛੇ, ਧਨ ਦੇ ਪਿੱਛੇ ਹੀ ਭਟਕਦਾ ਰਿਹਾ, ਕਦੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ, ਕਦੇ ਬਾਣੀ ਨਹੀਂ ਪੜ੍ਹੀ, ਕਦੇ ਸਿਮਰਨ ਨਹੀਂ ਕੀਤਾ, ਕਦੇ ਸੇਵਾ ਨਹੀਂ ਕੀਤੀ, ਤੇ ਉਹਨੂੰ ਦਰਗਾਹ ਵਿੱਚ ਢੋਈ ਕਿੱਥੋਂ ਮਿਲਣੀ ਸੀ? ਇਸੇ ਲਈ ਦੁਨਿਆਵੀ ਧਨ ਇਕੱਠਾ ਕਰਨ ਵਾਲੇ ਨੂੰ ਨਾ ਇੱਥੇ ਸੁੱਖ ਮਿਲਿਆ ਤੇ ਨਾ ਹੀ ਦਰਗਾਹ ਦੇ ਵਿੱਚ ਕੋਈ ਉਸਨੂੰ ਢੋਈ ਪ੍ਰਾਪਤ ਹੋ ਸਕੀ।
ਇਸ ਹਰ ਕਾ ਧਨ ਸਾਓ ਹਰ ਆਪ ਹੈ ਸੰਤੋ, ਇਸ ਹਰ ਧਨ ਕਾ ਸਾਓ ਹਰ ਆਪ ਹੈ ਸੰਤੋ, ਜਿਸਨੂੰ ਦੇ ਸੋਹਰ ਧਨ ਲੱਦ ਚਲਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਵਾਹਿਗੁਰੂ ਦੇ ਨਾਮ ਰੂਪੀ ਧਨ ਦਾ ਸ਼ਾਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਹੈ। ਐ ਸੰਤ ਲੋਕੋ, ਐ ਨਾਮ ਦੇ ਵਪਾਰੀਓ, ਸਤਸੰਗੀਓ, ਜਿਸਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਰੂਪੀ ਧਨ ਦਿੰਦਾ ਹੈ, ਸੋ ਹਰ ਧਨ ਲੱਦ ਚਲਾਈ, ਉਹੀ ਵਾਹਿਗੁਰੂ ਦੇ ਨਾਮ ਧਨ ਨੂੰ ਲੱਦ ਕੇ ਆਪਣੇ ਅੰਤਹਿਕਰਨ ਦੇ ਵਿੱਚ ਅਥਵਾ ਆਪਣੇ ਮਨ ਦੇ ਗੱਡੇ ਉੱਪਰ ਲੱਦ ਕੇ ਚਲਾਈ, ਉਹ ਅੱਗੇ ਪ੍ਰਲੋਕ ਨੂੰ ਲੈ ਜਾਂਦੇ ਹਨ।
ਇਸ ਹਰ ਧਨ ਕਾ ਟੋਟਾ ਕਦੇ ਨਾ ਆਵੇ, ਜਨ ਨਾਨਕ ਕੋ ਗੁਰ ਸੋ ਜੀ ਪਾਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਸ ਵਾਹਿਗੁਰੂ ਦੇ ਨਾਮ ਧਨ ਦਾ ਕਦੇ ਟੋਟਾ ਆਉਂਦਾ ਹੀ ਨਹੀਂ ਹੈ। ਜਨ ਨਾਨਕ ਕੋ ਗੁਰ ਸੋ ਜੀ ਪਾਈ, ਬਈ ਸਾਨੂੰ ਦਾਸਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਦੀ ਸੋਝੀ ਪਾ ਦਿੱਤੀ ਹੈ, ਸਾਨੂੰ ਸਤਿਗੁਰੂ ਨੇ ਇਸ ਗੱਲ ਦੀ ਸਮਝ ਪ੍ਰਦਾਨ ਕੀਤੀ ਹੈ, ਬਈ ਵਾਹਿਗੁਰੂ ਦੇ ਨਾਮ ਧਨ ਦੇ ਵਿੱਚ ਕਦੇ ਟੋਟਾ ਤੇ ਆਉਂਦਾ ਹੀ ਨਹੀਂ। ਜਿਵੇਂ ਜਿਵੇਂ ਕੋਈ ਇਸ ਨਾਮ ਧਨ ਨੂੰ ਕੋਈ ਖਾਂਦਾ ਹੈ, ਖਰਚਦਾ ਹੈ, ਵਰਤਦਾ ਹੈ, ਇਹੋ ਧਨ ਅਖੁੱਟ ਨਾ ਨਖੁੱਟੇ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇੱਕ ਵਾਰ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਕਹਿਣ ਲੱਗਾ, ਮਹਾਂਪੁਰਖੋ, ਤੁਸੀਂ ਹਰ ਵੇਲੇ ਵਾਹਿਗੁਰੂ ਦੇ ਨਾਮ ਜਪਣ ਦੀ ਹੀ ਗੱਲ ਕਰਦੇ ਹੋ, ਜੇ ਸਾਰੀ ਦੁਨੀਆਂ ਵਾਹਿਗੁਰੂ ਦਾ ਨਾਮ ਜਪਣ ਲੱਗ ਪਵੇ ਤੇ ਫਿਰ ਇਹਨਾਂ ਦਾ ਰੋਜੀ ਰੋਟੀ ਦਾ ਪ੍ਰਬੰਧ, ਖਾਣ ਪੀਣ ਦਾ ਸਿਲਸਿਲਾ ਉਹ ਕਿਵੇਂ ਚੱਲੇਗਾ? ਹੁਣ ਤਾਂ ਲੋਕੀ ਕੰਮ ਕਰਦੇ ਨੇ ਤੇ ਤਾਂ ਇਹਨਾਂ ਦਾ ਰੋਜੀ ਰੋਟੀ ਦਾ ਸਿਲਸਿਲਾ ਚੱਲ ਰਿਹਾ ਹੈ, ਜੇ ਸਾਰੇ ਨਾਮ ਜਪਣ ਲੱਗ ਪੈਣ ਤੇ ਮਹਾਂਪੁਰਖ ਉਸ ਵੇਲੇ ਉਸ ਪ੍ਰੇਮੀ ਨੂੰ ਕਹਿਣ ਲੱਗੇ, ਗੁਰਮੁਖਾ, ਇਹ ਸਤਿਗੁਰੂ ਦੀ ਬਾਣੀ ਇੱਕ ਮਹਾਨ ਪਵਿੱਤਰ ਖਜ਼ਾਨਾ ਹੈ, ਇੱਕ ਰਤਨਾਂ ਦਾ ਸਾਗਰ ਹੈ। ਜਿੰਨੇ ਦੁਨੀਆਂ ਦੇ ਸਵਾਲ ਨੇ ਪਹਿਲਾਂ ਤੋਂ ਲੈ ਕੇ ਰਹਿੰਦੀ ਦੁਨੀਆਂ ਤੱਕ ਹੋਣਗੇ, ਉਹਨਾਂ ਸਾਰਿਆਂ ਦਾ ਸਮਾਧਾਨ ਸਤਿਗੁਰੂ ਦੀ ਬਾਣੀ ਵਿੱਚ ਹੈ, ਕਿਉਂਕਿ ਸਾਡੇ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਨੇ। ਇਸ ਲਈ ਹਰ ਗੱਲ ਦਾ ਜਵਾਬ ਸਤਿਗੁਰੂ ਨੇ ਪਹਿਲਾਂ ਹੀ ਇਸ ਬਾਣੀ ਵਿੱਚ ਲਿਖਿਆ ਹੋਇਆ। ਤੂੰ ਇਹ ਗੱਲ ਕੀਤੀ ਹੈ ਵੀ ਜੇ ਸਾਰੀ ਦੁਨੀਆਂ ਨਾਮ ਜਪਣ ਲੱਗ ਪਵੇ, ਪਹਿਲੀ ਗੱਲ ਨਾਮ ਦੇ ਵਪਾਰੀ ਵਿਰਲੇ ਨੇ, ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚੱਖੈ ਨਾ ਕੋ ਖਾਏ। ਚੱਲ ਤੇਰੀ ਗੱਲ ਇੱਕ ਮਿੰਟ ਲਈ ਮੰਨ ਲੈਨੇ ਆ, ਜੇ ਸਾਰੀ ਦੁਨੀਆਂ ਨਾਮ ਜਪਣ ਲੱਗ ਵੀ ਪਵੇ ਤੇ ਫਿਰ ਇਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕੌਣ ਕਰੇਗਾ? ਸਤਿਗੁਰੂ ਦੀ ਬਾਣੀ ਇਹ ਗੱਲ ਆਖਦੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜਾਂਦੇ ਉਪਾਏ ਕਹਿ ਤਿਨਾ ਪੇ ਰੋਜੀ ਦੇ। ਉਹ ਵਾਹਿਗੁਰੂ ਕਿਵੇਂ ਪ੍ਰਬੰਧ ਕਰੇਗਾ? ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਆਉਂਦੇ ਨੇ ਗੁਰਬਾਣੀ ਦੇ ਵਿੱਚ, ਨਦੀਆਂ ਹੋਵੇ ਤੇਣਵਾ, ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ। ਆਹ ਜਿਹੜੀਆਂ ਨਦੀਆਂ ਨੇ ਇਹ ਦੁੱਧ ਦੀਆਂ ਵਗਣ ਲੱਗ ਪੈਣਗੀਆਂ ਜੇ ਸਾਰੀ ਦੁਨੀਆਂ ਨਾਮ ਜਪੇ। ਮਹਾਂਪੁਰਖ ਇਹ ਵੀ ਇੱਕ ਵਿਚਾਰ ਦੱਸਦੇ ਸਨ, ਆਹ ਜਿਹੜੀ ਗੋਦਾਵਰੀ ਨਦੀ ਹੈ ਨਾ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਨੇੜੇ ਦੀ ਲੰਘਦੀ ਹੈ, ਇਹ ਗੋਦਾਵਰੀ ਨਦੀ ਸਤਯੁਗ ਦੇ ਵਿੱਚ ਦੁੱਧ ਦੀ ਵਗਦੀ ਸੀ, ਕਿਉਂਕਿ ਸਾਰੇ ਰਿਸ਼ੀ ਮੁਨੀ ਇਹਦੇ ਕਿਨਾਰੇ ਤੇ ਬੈਠ ਕੇ ਭਜਨ ਕਰਦੇ ਸਨ। ਸਤਿਗੁਰੂ ਕਹਿਣ ਲੱਗੇ, ਨਦੀਆਂ ਹੋਵੇ ਤੇਣਵਾਏ, ਸਾਰੀਆਂ ਨਦੀਆਂ ਤੇਣਵਾਏ ਲਵੇਰੀਆਂ ਗਊਆਂ ਬਣ ਜਾਣ, ਸੁਮ ਹੋਵੇ ਦੁੱਧ ਕਿਉਆ, ਜਿੰਨੀਆਂ ਚਸ਼ਮੇ ਨੇ ਝਰਨੇ ਨੇ ਵਗਦੇ ਇਹ ਦੁੱਧ ਘਿਓ ਦੇ ਵਗਣ ਲੱਗ ਸਕਦੇ ਨੇ, ਸਾਰੀ ਧਰਤੀ ਹੀ ਸ਼ੱਕਰ ਬਣ ਸਕਦੀ ਹੈ ਤੇ ਜਿੰਨਾ ਕਿਸੇ ਦਾ ਜੀ ਕਰੇ ਤੇ ਉਹ ਖੁਸ਼ ਹੋ ਕੇ ਸ਼ਕੇ ਸ਼ਕਾਵੇ ਤੇ ਵਾਹਿਗੁਰੂ ਦਾ ਭਜਨ ਕਰੇ। ਜੇ ਸਾਰੀ ਦੁਨੀਆਂ ਭਜਨ ਕਰਨ ਲੱਗ ਪਵੇ ਨਾ, ਵਾਹਿਗੁਰੂ ਇਹ ਸਾਰੇ ਪ੍ਰਬੰਧ ਆਪ ਕਰੇਗਾ, ਇਸ ਲਈ ਸਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਰਹੇਗੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਸ ਹਰ ਧਨੈ ਕਾ ਤੋਟਾ ਕਦੇ ਨਾ ਆਵੇ, ਇਸ ਵਾਹਿਗੁਰੂ ਦੇ ਨਾਮ ਧਨ ਦਾ ਤੋਟਾ ਤੇ ਕਦੇ ਆਉਂਦਾ ਹੀ ਨਹੀਂ। ਸਾਨੂੰ ਇਸ ਸਤਿਗੁਰੂ ਨੇ ਐਸੀ ਸੋਝੀ ਬਖਸ਼ਿਸ਼ ਕੀਤੀ ਹੈ।
ਸੁਹੀ ਮਹੱਲਾ ਚੌਥਾ, ਜਿਸਨੋ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੈ, ਸੋ ਭਗਤ ਸੋ ਪਰਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਹੁਣ ਇਸ ਅਗਲੇ ਸ਼ਬਦ ਵਿੱਚ ਸਾਨੂੰ ਵਾਹਿਗੁਰੂ ਦੇ ਗੁਣ ਗਾਉਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਗੋਬਿੰਦ ਗੁਣ ਗਾਈਐ ਜੀਓ, ਲਾਏ ਸਤਿਗੁਰੂ ਨਾਲ ਧਿਆਨ, ਰਹਾਓ ਇਹ ਹੈ ਸਿਧਾਂਤ ਰੂਪ ਪੰਕਤੀ। ਹਜ਼ੂਰ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਉਸ ਗੋਬਿੰਦ ਦੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ। ਕਿਵੇਂ ਗਾਈਏ? ਲਾਏ ਸਤਿਗੁਰੂ ਨਾਲ ਧਿਆਨ, ਬਈ ਸਤਿਗੁਰੂ ਦੇ ਨਾਲ ਆਪਣਾ ਧਿਆਨ ਜੋੜ ਕੇ, ਬਾਣੀ ਸਾਡਾ ਗੁਰੂ ਹੈ, ਬਾਣੀ ਨਾਲ ਚਿੱਤ ਬਿਰਤੀ ਨੂੰ ਜੋੜ ਕੇ, ਸ਼ਬਦ ਦੇ ਨਾਲ ਆਪਣਾ ਧਿਆਨ ਜੋੜ ਕੇ ਵਾਹਿਗੁਰੂ ਦੇ ਗੁਣ ਗਾਓ। ਭਾਵ ਕੀਰਤਨ ਕਰਨ ਦੇ ਸਮੇਂ ਸਾਡਾ ਧਿਆਨ ਗੁਰਬਾਣੀ ਦੇ ਵਿੱਚ ਹੋਵੇ, ਸ਼ਬਦ ਦੇ ਸਿਧਾਂਤ ਨਾਲ ਜੁੜਿਆ ਹੋਵੇ। ਇਸ ਢੰਗ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਪਰ ਇਸ ਤਰ੍ਹਾਂ ਦੇ ਗੁਣ ਕੌਣ ਗਾਉਂਦਾ ਹੈ? ਹਜ਼ੂਰ ਇਹਦਾ ਸਮਾਧਾਨ ਕਰਦੇ ਹਨ, ਜਿਸ ਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣਾ ਰਵੇ। ਜਿਸ ਉੱਤੇ ਮੇਰਾ ਵਾਹਿਗੁਰੂ ਸੋ ਪ੍ਰਸੰਨ ਹੋਏ, ਸੋ ਦਾ ਅਰਥ ਹੈ ਭਲੀ ਪ੍ਰਕਾਰ, ਚੰਗੀ ਤਰ੍ਹਾਂ ਪ੍ਰਸੰਨ ਹੋਵੇ, ਸੋ ਹਰ ਗੁਣਾ ਰਵੈ, ਉਹ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਦਾ ਹੈ। ਸੋ ਭਗਤ ਸੋ ਪ੍ਰਵਾਨ, ਉਹੀ ਵਾਹਿਗੁਰੂ ਦਾ ਭਗਤ ਹੈ, ਉਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਗਿਣਿਆ ਜਾਂਦਾ ਹੈ।
ਤਿਸ ਕੀ ਮਹਿਮਾ ਕਿਆ ਵਰਨੀ ਹੈ, ਜਿਸ ਕੈ ਹਿਰਦੈ ਵਸਿਆਰ ਪੁਰਖ ਭਗਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਉਸ ਮਹਾਂਪੁਰਖ ਦੀ ਮਹਿਮਾ ਕੀ ਵਰਣਨ ਕਰੀਏ, ਜਿਸ ਕੈ ਹਿਰਦੈ ਵਸਿਆ ਹਰ ਪੁਰਖ ਭਗਵਾਨ ਜੀ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੋ ਖੜ ਪਗਾ ਸਪੰਨ ਤੇ ਸਰਵ ਵਿਆਪਕ ਉਹ ਉਸਦੇ ਹਿਰਦੇ ਵਿੱਚ ਵਸਿਆ ਹੋਇਆ ਹੈ, ਵੀ ਉਸ ਮਹਾਂਪੁਰਖ ਦੀ ਮਹਿਮਾ ਕਥਨ ਤੋਂ ਬਾਹਰ ਹੈ। ਸਤਿਗੁਰੂ ਦੇ ਬਚਨ ਆਏ ਨੇ, ਸੰਤਨ ਕੀ ਮਹਿਮਾ ਕਵਨ ਬਖਾਨੋ, ਅਗਾਧ ਬੋਧ ਕਿਸ ਮਿਤ ਨਹੀਂ ਜਾਣੋ। ਜਿਹੜੀ ਨਦੀ ਇੱਕ ਵਾਰੀ ਸਮੁੰਦਰ ਵਿੱਚ ਰਲ ਗਈ, ਉਸ ਨਦੀ ਦੇ ਬਾਰੇ ਕੁਝ ਵੀ ਕਹਿਣਾ ਬਹੁਤ ਔਖਾ ਹੈ। ਕਿਉਂ? ਜਿਹੜੀ ਸਮੁੰਦਰ ਵਿੱਚ ਮਿਲ ਗਈ ਹੈ ਉਹ ਤੇ ਸਮੁੰਦਰ ਦਾ ਰੂਪ ਹੋ ਗਈ, ਉਹਦੇ ਬਾਰੇ ਕੁਛ ਵੀ ਕਹਿਣਾ ਬਹੁਤ ਔਖੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਪਿਆਰਾ ਵਾਹਿਗੁਰੂ ਦੇ ਨਾਲ ਰਲ ਗਿਆ, ਜਿਸ ਕਾ ਹਿਰਦੇ ਵਸਿਆ ਹਰ ਪੁਰਖ ਭਗਵਾਨ, ਜਿਹਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆ ਪਾ ਕੇ ਵਸ ਗਿਆ ਹੈ, ਉਹਦੀ ਮਹਿਮਾ ਵੀ ਕਥਨ ਤੋਂ ਪਰੇ ਹੈ, ਉਹਦੇ ਬਾਰੇ ਕੋਈ ਕੁਛ ਨਹੀਂ ਕਹਿ ਸਕਦਾ। ਹਾਂ, ਸਤਿਗੁਰੂ ਮਹਾਰਾਜ ਨੇ ਇਹ ਗੱਲ ਜ਼ਰੂਰ ਲਿਖੀ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਹਾ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜਤ ਰੰਗ ਜਿਉਂ ਜਲ ਹੀ ਵਿਖੇ ਸਮਾਏ। ਇਹ ਉਹਨਾਂ ਦੀ ਮਹਿਮਾ ਸਤਿਗੁਰੂ ਨੇ ਆਪ ਵਰਣਨ ਕੀਤੀ ਹੈ, ਹੋਰ ਅਸੀਂ ਆਪਣੇ ਢੰਗ ਦੇ ਨਾਲ ਆਪਣੀ ਬੁੱਧੀ ਦੇ ਨਾਲ ਉਹਨਾਂ ਦੀ ਮਹਿਮਾ ਕੋਈ ਵਡਿਆਈ ਬਿਆਨ ਹੀ ਨਹੀਂ ਕਰ ਸਕਦੇ।
ਗੋਬਿੰਦ ਗੁਣ ਗਾਈਐ ਜੀਓ, ਲਾਏ ਸਤਿਗੁਰੂ ਨਾਲ ਧਿਆਨ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਪਿਆਰੇ ਜੀਓ, ਸਾਨੂੰ ਉਸ ਗੋਬਿੰਦ ਦੇ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ। ਕਿਵੇਂ? ਬਈ ਸਤਿਗੁਰੂ ਦੇ ਨਾਲ ਧਿਆਨ ਜੋੜ ਕੇ ਆਪਣੀ ਮਨ ਬਿਰਤੀ ਨੂੰ, ਆਪਣੀ ਸੁਰਤ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ, ਕਿਉਂਕਿ ਬਾਣੀ ਸਾਡਾ ਗੁਰੂ ਹੈ, ਬਾਣੀ ਨਾਲ ਸ਼ਬਦ ਨਾਲ ਜੋੜ ਕੇ ਸਾਨੂੰ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ।
ਸੋ ਸਤਿਗੁਰੂ ਸਾ ਸੇਵਾ, ਸਤਿਗੁਰੂ ਕੀ ਸਫਲ ਹੈ, ਜਿਸ ਤੇ ਪਾਈਐ ਪਰਮ ਨਿਧਾਨ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਸਤਿਗੁਰੂ ਦੀ ਸੇਵਾ ਦੇ ਬਾਰੇ ਕੁਝ ਸਮਝਾਉਣ ਲੱਗੇ ਨੇ। ਸੋ ਸਤਿਗੁਰੂ, ਬਈ ਉਹ ਸੱਚਾ ਸਤਿਗੁਰੂ ਹੈ ਤੇ ਸਾ ਸੇਵਾ ਸਤਿਗੁਰ ਕੀ ਸਫਲ ਹੈ, ਬਈ ਉਹ ਸੱਚੇ ਸਤਿਗੁਰੂ ਦੀ ਸੇਵਾ ਕੀਤੀ ਹੋਈ ਵੀ ਸਫਲ ਹੈ, ਜਿਸ ਤੇ ਪਾਈਐ ਪਰਮ ਨਿਧਾਨ, ਬਈ ਜਿਸ ਤੋਂ ਅੱਗੇ ਪਰਮ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਹੈ ਪਰਮੇਸ਼ਰ ਦਾ ਨਾਮ, ਉਹ ਨਾਮ ਪ੍ਰਾਪਤ ਹੋ ਜਾਂਦਾ। ਸੋ ਸਤਿਗੁਰੂ, ਉਹ ਸਤਿਗੁਰੂ ਧਨ ਹੈ, ਸਾ ਸੇਵਾ ਸਤਿਗੁਰ ਕੀ ਸਫਲ ਹੈ, ਅਤੇ ਉਹ ਸਤਿਗੁਰੂ ਦੀ ਸੇਵਾ ਕੀਤੀ ਹੋਈ ਵੀ ਸਫਲ ਹੈ, ਵੀ ਜਿਸ ਗੁਰੂ ਦੀ ਸੇਵਾ ਕਰਕੇ ਸਾਨੂੰ ਪਰਮ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਵਾਹਿਗੁਰੂ ਦੇ ਨਾਮ ਦਾ ਪ੍ਰਾਪਤ ਹੋ ਜਾਂਦਾ। ਕਿਉਂਕਿ ਗੁਰੂ ਦਰਗਾਹੀ ਵਿਚੋਲੇ ਨੇ ਤੇ ਗੁਰੂ ਨਾਮ ਦੇ ਦਾਤੇ ਵੀ ਹਨ, ਤੇ ਗੁਰੂ ਨੂੰ ਖੁਸ਼ ਕਰਨਾ ਅਤਿ ਜ਼ਰੂਰੀ ਹੈ। ਜਿਵੇਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਆਪਾਂ ਵੀ ਜਦੋਂ ਕੋਈ ਰਿਸ਼ਤਾ, ਕੋਈ ਵਿਆਹ ਆਦਿ ਕਰਦੇ ਹਾਂ, ਉਹਦੇ ਵਿੱਚ ਵਿਚੋਲੇ ਦੀ ਭੂਮਿਕਾ ਅਹਿਮ ਰੋਲ ਅਦਾ ਕਰਦੀ ਹੈ, ਤੇ ਉਸ ਸਮੇਂ ਵਿਚੋਲੇ ਨੂੰ ਖੁਸ਼ ਕਰਨਾ ਅਤਿ ਜ਼ਰੂਰੀ ਹੁੰਦਾ। ਜੇ ਵਿਚੋਲੇ ਨੂੰ ਖੁਸ਼ ਨਾ ਰੱਖਿਆ ਜਾਵੇ, ਕਈ ਵਾਰੀ ਉਹ ਕਾਰਜ ਅਧੂਰੇ ਵੀ ਰਹਿ ਜਾਂਦੇ ਨੇ। ਇਸੇ ਲਈ ਹਜ਼ੂਰ ਫਰਮਾਉਂਦੇ ਨੇ ਬਈ ਸਤਿਗੁਰੂ ਦਰਗਾਹੀ ਵਿਚੋਲੇ ਨੇ, ਤੇ ਸਤਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ, ਤੇ ਜਿਸ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਨਾਮ ਦਾ ਵੱਡਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਤੇ ਨਾਲ ਪਰਮ ਨਿਧਾਨ ਸਭ ਤੋਂ ਵੱਡਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਆਪ ਵੀ ਹੈ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਭ ਗੁਣ ਕਿਸੇ ਹੀ ਨਾਹੀਂ ਹਰ ਪੂਰ ਭੰਡਾਰੀਆ। ਵਾਹਿਗੁਰੂ ਸਾਰੇ ਦੈਵੀ ਗੁਣਾਂ ਦਾ ਖਜ਼ਾਨਾ ਹੈ, ਉਹ ਵੀ ਗੁਰੂ ਦੀ ਸੇਵਾ ਕਰਕੇ ਹੀ ਪ੍ਰਾਪਤ ਹੁੰਦਾ ਹੈ।
ਜੋ ਦੂਜੇ ਭਾਏ ਸਾਕਤ ਕਾਮਨਾ ਅਰਥ ਦੁਰਗੰਧ ਸਰੇਵ ਦੇ, ਸੋਨੇ ਪਰ ਸਭ ਅਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਸਤਿਗੁਰੂ ਦੀ ਸੇਵਾ ਕਰਨ ਵਾਲੇ ਵੱਖੋ ਵੱਖਰੇ ਕਿਸਮ ਦੇ ਲੋਕ ਨੇ। ਕੁਝ ਤਾਂ ਬਈ ਸਤਿਗੁਰੂ ਦੀ ਸੇਵਾ ਇਸ ਲਈ ਕਰਦੇ ਨੇ ਬਈ ਗੁਰੂ ਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ, ਗੁਰੂ ਕੋਲੋਂ ਰੱਬੀ ਗਿਆਨ ਪ੍ਰਾਪਤ ਹੁੰਦਾ ਹੈ, ਗੁਰੂ ਕੋਲੋਂ ਮੁਕਤੀ ਮਿਲਦੀ ਹੈ। ਪਰ ਕੁਝ ਐਸੇ ਵੀ ਹੋਰ ਦੁਨੀਆਂਦਾਰ ਲੋਕ ਨੇ ਜੋ ਦੂਜਾ ਪਾਏ, ਜੋ ਦ੍ਵੈਤ ਭਾਵ ਦੇ ਵਿੱਚ ਲੱਗ ਕੇ ਸਾਕਤ, ਜਿਹੜੇ ਸਾਕਤ ਪੁਰਸ਼ ਨੇ, ਸਾਕਤ ਕਹਿੰਦੇ ਨੇ ਜਿਹੜੇ ਪਰਮੇਸ਼ਰ ਨਾਲੋਂ ਟੁੱਟੇ ਹੋਏ ਨੇ ਤੇ ਸ਼ਕਤੀ ਮਾਇਆ ਦੇ ਨਾਲ ਜੁੜੇ ਹੋਏ ਨੇ, ਉਹ ਸਾਕਤ ਨੇ। ਜਿਹੜੇ ਸਾਕਤ ਪੁਰਸ਼ ਨੇ ਦ੍ਵੈਤ ਭਾਵ ਦੇ ਨਾਲ ਜੁੜ ਕੇ ਕਾਮਨਾ ਅਰਥ, ਜਿਹੜੀ ਆਪਣੀ ਕਾਮਨਾ ਹੈ ਕੋਈ ਮਨ ਦੇ ਵਿੱਚ, ਕੋਈ ਦੁਨਿਆਵੀ ਖਾਹਿਸ਼ ਹੈ, ਉਹਦੀ ਪੂਰਤੀ ਲਈ ਕਾਮਨਾ ਅਰਥ, ਕਾਮਨਾ ਦਾ ਅਰਥ ਹੈ ਵੀ ਆਪਣੀ ਵਿਸ਼ੇ ਵਾਸ਼ਨਾ ਦੀ ਜਾਂ ਕਿਸੇ ਦੁਨਿਆਵੀ ਖਾਹਿਸ਼ ਦੀ ਪੂਰਤੀ ਲਈ ਦੁਰਗੰਧ ਸਰੇਮ ਦੇ ਉਹ ਵਿਸ਼ੇ ਵਿਕਾਰਾਂ ਦਾ ਵੀ ਸੇਵਨ ਕਰਦੇ ਨੇ। ਸੋ ਨਿਹਪਲ ਸਭ ਅਗਿਆਨ, ਵੀ ਉਹਨਾਂ ਦੀ ਕੀਤੀ ਸੇਵਾ ਸਾਰੀ ਨਿਸਫਲ ਹੈ, ਤੇ ਜੋ ਵੀ ਕੁਛ ਉਹ ਕਰਦੇ ਨੇ ਸਭ ਕੁਛ ਅਗਿਆਨ ਦੇ ਵਿੱਚ, ਨਾ ਸਮਝੀ ਦੇ ਵਿੱਚ ਕਰ ਰਹੇ ਨੇ। ਇਹਦਾ ਮਤਲਬ ਇਹ ਹੈ ਕੁਛ ਦੁਨੀਆਂ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਬਈ ਜਿਹੜੇ ਗੁਰੂ ਘਰ ਦੇ ਵਿੱਚ ਬਈ ਉਹ ਐਸੀਆਂ ਵੀ ਭੈੜੀਆਂ ਮੰਦ ਵਾਸ਼ਨਾ ਨੂੰ ਲੈ ਕੇ ਜਾਂਦੇ ਨੇ ਤੇ ਫਿਰ ਉੱਥੇ ਜਾ ਕੇ ਕੁਝ ਨਾ ਕੁਝ ਉਹ ਸੇਵਾ ਵੀ ਕਰਦੇ ਨੇ। ਉਹਨਾਂ ਦੇ ਅੰਦਰ ਇੱਛਾ ਇਹ ਹੁੰਦੀ ਹੈ ਕਾਮਨਾ ਅਰਥ ਆਪਣੀ ਦੁਨਿਆਵੀ ਖਾਹਿਸ਼ ਪੂਰੀ ਕਰਨ ਵਾਸਤੇ ਵਿਸ਼ੇ ਵਿਕਾਰਾਂ ਦਾ ਸੇਵਨ ਕਰਦੇ ਨੇ ਤੇ ਪਰ ਕਰਦੇ ਨੇ ਨਾਲ ਥੋੜੀ ਬਹੁਤ ਗੁਰੂ ਦੀ ਸੇਵਾ ਵੀ ਸੁਖਣਾ ਸੁਖ ਲੈਂਦੇ ਨੇ ਵੀ ਸਾਡਾ ਆਹ ਕਾਰਜ ਪੂਰਾ ਹੋ ਜਾਵੇ ਤੇ ਅਸੀਂ ਆਹ ਕੋਈ ਰੁਮਾਲਾ ਚੜਾ ਦਿਆਂਗੇ ਜਾਂ ਕੋਈ ਹੋਰ ਗੋਲਕ ਵਿੱਚ ਮਾਇਆ ਪਾ ਦਿਆਂਗੇ ਜਾਂ ਕੋਈ ਦੇਗ ਹੀ ਕਰਵਾ ਦਿਆਂਗੇ। ਇਹੋ ਜਿਹੇ ਵੀ ਲੋਕ ਨੇ ਜਿਹੜੀਆਂ ਮਾੜੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਵੀ ਉਹ ਸੇਵਾ ਕਰਦੇ ਨੇ ਪਰ ਸਤਿਗੁਰੂ ਕਹਿੰਦੇ ਨੇ ਉਹਨਾਂ ਦੀ ਕੀਤੀ ਸੇਵਾ ਸਾਰੀ ਨਿਸਫਲ ਹੈ ਤੇ ਜੋ ਵੀ ਕੁਛ ਕਰਦੇ ਨੇ ਉਹ ਅਗਿਆਨ ਦੇ ਵਿੱਚ ਕਰਦੇ ਨੇ ਬੇਸਮਝੀ ਵਿੱਚ ਕਰ ਰਹੇ ਹਨ।
ਜਿਸਨੂੰ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੇ ਸੋ ਪਾਵੇ ਦਰਗਹਿ ਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸਨੂੰ ਪ੍ਰਤੀਤ ਹੋਵੇ ਜਿਸਨੂੰ ਗੁਰੂ ਤੇ ਪ੍ਰਤੀਤ ਹੋਵੇ ਭਾਵ ਜਿਸਨੂੰ ਗੁਰੂ ਤੇ ਭਰੋਸਾ ਹੋਵੇ ਉਹਦਾ ਤੇ ਜਸ ਗਾਵਿਆ ਥਾਂ ਪੈਂਦਾ ਹੈ ਸੋ ਪਾਵੇ ਦਰਗਹਿ ਮਾਨ ਤੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮਾਣ ਸਤਿਕਾਰ ਪਾਉਂਦਾ ਹੈ।
ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੁਝ ਪਖੰਡੀ ਲੋਕ ਵੀ ਨੇ ਜੋ ਬਿਨਾਂ ਪ੍ਰਤੀਤ ਤੋਂ ਭਾਵ ਗੁਰੂ ਤੇ ਭਰੋਸਾ ਤੇ ਹੁੰਦਾ ਨਹੀਂ ਤੇ ਕਪਟੀ ਹੁੰਦੇ ਨੇ ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚੇ ਆ ਤੇ ਕੂੜੀ ਕੂੜੀ ਅੱਖੀ ਮੀਟਦੇ ਉਤੋਂ ਉਤੋਂ ਝੂਠੀਆਂ ਝੂਠੀਆਂ ਅੱਖਾਂ ਵੀ ਮੀਟਦੇ ਨੇ ਜਿਵੇਂ ਉਹ ਬਗਲਾ ਵੀ ਅੱਖਾਂ ਮੀਟਦਾ ਹੈ ਨਾ ਇਸ ਤਰ੍ਹਾਂ ਕਈ ਪਖੰਡੀ ਲੋਕ ਉਹ ਵੀ ਸੰਗਤ ਵਿੱਚ ਆ ਕੇ ਗੁਰੂ ਤੇ ਭਰੋਸਾ ਨਹੀਂ ਹੁੰਦਾ ਅੰਦਰ ਛਲ ਦੀ ਭਾਵਨਾ ਹੁੰਦੀ ਹੈ ਤੇ ਝੂਠੀਆਂ ਮੂਠੀਆਂ ਅੱਖਾਂ ਮੀਚ ਕੇ ਲੋਕਾਂ ਤੇ ਆਪਣਾ ਅਸਰ ਪਾਉਂਦੇ ਨੇ ਉਨਕਾ ਉਤਰ ਜਾਏਗਾ ਝੂਠ ਗੁਮਾਨ। ਪਰ ਸਤਿਗੁਰੂ ਕਹਿੰਦੇ ਨੇ ਬਈ ਜਿਹੜੇ ਇਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸੰਗਤ ਵਿੱਚ ਆ ਕੇ ਵੀ ਪਖੰਡ ਕਰਦੇ ਨੇ ਬਗਲ ਸਮਾਧੀਆਂ ਲਾਉਂਦੇ ਨੇ ਉਹਨਾਂ ਦਾ ਜਿਹੜਾ ਝੂਠਾ ਹੰਕਾਰ ਹੈ ਉਹ ਵੀ ਉਤਰ ਜਾਵੇਗਾ ਭਾਵ ਜਦੋਂ ਗੁਰੂ ਮਹਾਰਾਜ ਦੀ ਪਰਖ ਹੁੰਦੀ ਹੈ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਉੱਥੇ ਫਿਰ ਜਿਹੜੇ ਗੁਰੂ ਦੇ ਸਿਦਕੀ ਸਿੱਖ ਹੀ ਪਰਖ ਵਿੱਚ ਪੂਰੇ ਉਤਰਦੇ ਨੇ ਤੇ ਝੂਠਿਆਂ ਦਾ ਪਾਜ ਉੱਥੇ ਉਹ ਪਾਜ ਲੈ ਜਾਂਦਾ ਹੈ।
ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ।
ਲੋ ਹੁਣ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ ਹੇ ਵਾਹਿਗੁਰੂ ਜੀ ਜਿਤਨਾ ਵੀ ਜੀਓ ਦਾ ਅਰਥ ਹੈ ਜੀਵਨ ਹੈ ਪਿੰਡ ਸਰੀਰ ਹੈ ਇਹ ਸਭ ਤੇਰਾ ਹੀ ਬਖਸ਼ਿਆ ਹੋਇਆ ਹੈ ਤੂੰ ਅੰਦਰ ਦਾ ਪ੍ਰੇਰਕ ਹੈ ਤੇ ਪੁਰਖ ਪੁਰਸ਼ਾਰਥ ਦਾ ਮਾਲਕ ਤੇ ਭਗਵਾਨ ਖੱਟ ਪਗਾਂ ਸਪੰਨ ਹੈ।
ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇ ਆਹੋ ਕਰੀ ਵਖਿਆਨ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਆਖਦੇ ਨੇ ਦਾਸਨ ਦਾਸ ਕਹੈ ਜਨ ਨਾਨਕ ਮੈਂ ਦਾਸਾਂ ਦਾ ਦਾਸ ਇੱਕ ਨਿਮਾਣਾ ਜਿਹਾ ਤੁਹਾਡੇ ਦਰ ਦਾ ਇੱਕ ਖਾਦਮ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਜਿਹਾ ਤੂੰ ਕਰਾਏ ਹੈ ਤਿਹਾ ਹੂੰ ਕਰੀ ਵਖਿਆਨ ਹੈ ਵਾਹਿਗੁਰੂ ਜਿਹੋ ਜਿਹਾ ਤੂੰ ਮੇਰੇ ਪਾਸੋਂ ਵਖਿਆਨ ਕਰਾਵੇ ਤੇ ਮੈਂ ਉਹ ਜਿਹਾ ਹੀ ਕਰਦਾ ਹਾਂ ਭਾਵ ਜਿਵੇਂ ਤੂੰ ਮੈਨੂੰ ਬੁਲਾਵੇ ਉਵੇਂ ਹੀ ਮੈਂ ਬੋਲਦਾ ਹਾਂ ਕਿਉਂਕਿ ਸਤਿਗੁਰੂ ਦੇ ਬਚਨ ਨੇ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਸਾਡੇ ਅੰਦਰ ਪਰਮੇਸ਼ਰ ਬੋਲਦੇ ਤੇ ਪਰਮੇਸ਼ਰ ਬੋਲ ਕੇ ਫਿਰ ਉਹ ਜਦੋਂ ਸਾਡੇ ਅੰਦਰ ਬੋਲਦਾ ਨਾ ਬੋਲਣ ਦੀ ਸ਼ਕਤੀ ਦਿੰਦਾ ਤੇ ਫਿਰ ਅਸੀਂ ਆਪਣੀ ਜ਼ਬਾਨ ਤੋਂ ਬੋਲ ਸਕਦੇ ਹਾਂ ਨਹੀਂ ਤੇ ਸਤਿਗੁਰੂ ਦੇ ਇਹ ਵੀ ਬਚਨ ਨੇ ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ ਜਦੋਂ ਵਾਹਿਗੁਰੂ ਆਪਣੀ ਜੋਤ ਖਿੱਚ ਲਵੇ ਕਿਸੇ ਨੂੰ ਅਧਰੰਗ ਦਾ ਅਟੈਕ ਹੋ ਜਾਂਦਾ ਜ਼ਬਾਨ ਰੁਕ ਜਾਂਦੀ ਫਿਰ ਉਸ ਵੇਲੇ ਕੋਈ ਬੋਲ ਕੇ ਦਿਖਾਵੇ ਨਾ ਕਈਆਂ ਦਾ ਉਹ ਬੋਲਣ ਸ਼ਕਤੀ ਜ਼ਬਾਨ ਦੀ ਖਤਮ ਹੋ ਜਾਂਦੀ ਹੈ ਤੇ ਕਈਆਂ ਦੇ ਦਿਮਾਗ ਦੇ ਵਿੱਚ ਕੋਈ ਨੁਕਸ ਪੈ ਜਾਂਦਾ ਹੈ ਓਲ ਜਲੋਲ ਬੋਲੀ ਜਾਂਦੇ ਨੇ ਇਸ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜਿਵੇਂ ਵੀ ਤੂੰ ਮੈਥੋਂ ਵਖਿਆਨ ਕਰਵਾਉਣਾ ਮੈਂ ਉਸੇ ਤਰ੍ਹਾਂ ਹੀ ਕਰਦਾ ਹਾਂ ਹਾਂ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਮੈਂ ਆਪਣੇ ਆਪ ਕੁਛ ਨਹੀਂ ਬੋਲਣ ਜਾਣਦਾ ਜਿਵੇਂ ਤੂੰ ਮੈਨੂੰ ਬੁਲਾਉਣਾ ਹੈ ਜਿਵੇਂ ਤੂੰ ਵਖਿਆਨ ਕਰਵਾਉਣਾ ਮੈਂ ਉਸੇ ਤਰ੍ਹਾਂ ਹੀ ਕਰਦਾ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਸੁਣਿਆ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹੇ ਜਨ ਨਾਨਕ, ਜਿਆ ਤੂੰ ਕਰਾਹੇ ਤੇ ਆਓ ਕਰੀ ਵਖਿਆਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।